ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
Thank you. सतावे दिने सूरज ना तेनू सतावे राती चन भी ना कुछ दुख पहुंचावे खौफ खावेगा ना विच उजाड़ा मदद लई
ਪਿਆਰੇ ਅਜ਼ੀਜ਼ੋ ਅੱਜ ਦੇ ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਯੋਹੰਨਾ ਦੀ ਇੰਜੀਲ ਬਾਰੇ ਜਾਣ ਪਛਾਣ ਅਤੇ ਉਸ ਦੀ ਰੂਪ ਰੇਖਾ ਬਾਰੇ ਵਿਚਾਰ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਦੋਸਤੋ, ਆਮ ਕਰਕੇ ਇਸ ਇੰਜੀਲ ਦੀ ਸੌਖੀ ਭਾਸ਼ਾ ਦੇ ਕਾਰਨ ਇਹ ਸਮਝਿਆ ਜਾਂਦਾ ਹੈ ਕਿ ਇਸ ਨੂੰ ਸਮਝਣਾ ਬਹੁਤ ਆਸਾਨ ਹੈ। ਪਰ ਮਿਸਾਲ ਵਜੋਂ ਯੋਹੰਨਾ ਇੱਕ ਅਧਿਆਇ ਉਸਦੀ 11 ਅਤੇ 12 ਆਦਿ ਵਚਨਾਂ ਉੱਤੇ ਜ਼ਰਾ ਧਿਆਨ ਦਿਓ। ਇੱਥੇ ਲਿਖਿਆ ਗਿਆ ਹੈ ਕਿ ਉਹ ਆਪਣੇ ਘਰ ਆਇਆ ਔਰ ਜਿਹੜੇ ਉਹਦੇ ਆਪਣੇ ਸਨ ਉਹਨਾਂ ਨੇ ਉਸਨੂੰ ਕਬੂਲ ਨਾ ਕੀਤਾ, ਪਰ ਜਿੰਨਿਆਂ ਨੇ ਉਸਨੂੰ ਕਬੂਲ ਕੀਤਾ ਉਸਨੇ ਉਹਨਾਂ ਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸਦੇ ਨਾਮ ਉੱਤੇ ਨੇਚਾ ਕੀਤੀ। ਇੱਥੇ ਇਹਨਾਂ ਸ਼ਬਦਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਨਹੀਂ ਹੈ, ਪਰ ਅਸਲ ਵਿੱਚ ਅਸੀਂ ਇੱਥੇ ਇੱਕ ਗਹਿਰੇ ਸ਼ੁਭ ਸਮਾਚਾਰ ਬਾਰੇ ਵਿਚਾਰ ਕਰ ਰਹੇ ਹਾਂ। ਯੋਹੰਨਾ ਦੀ ਇੰਜੀਲ 14 ਅਧਿਆਏ ਅਤੇ ਉਸਦੀ 20 ਆਇਤ ਦੇ ਸ਼ਬਦਾਂ ਉੱਤੇ ਵੀ ਜ਼ਰਾ ਧਿਆਨ ਦਿਓ। ਇੱਥੇ ਲਿਖਿਆ ਹੋਇਆ ਹੈ ਕਿ ਤੁਸੀਂ ਮੇਰੇ ਵਿੱਚ ਔਰ ਮੈਂ ਤੁਹਾਡੇ ਵਿੱਚ ਹਾਂ। ਆਪ ਇਹਨਾਂ 7 ਸ਼ਬਦਾਂ ਦਾ ਅਰਥ ਕਿਸੇ ਵੀ 4 ਜਮਾਤ ਦੇ ਬੱਚੇ ਤੋਂ ਪੁੱਛ ਸਕਦੇ ਹੋ, ਉਹ ਆਪ ਨੂੰ ਇਸਦਾ ਅਰਥ ਜ਼ਰੂਰ ਦੱਸ ਦੇਵੇਗਾ। ਪਰ ਜਦੋਂ ਆਪ ਇਹਨਾਂ 7 ਸ਼ਬਦਾਂ ਨੂੰ ਮਿਲਾ ਕੇ ਪੜ੍ਹੋ ਤਾਂ ਕੋਈ ਵੀ ਵੱਡੇ ਤੋਂ ਵੱਡਾ ਧਰਮ ਸ਼ਾਸਤਰੀ ਇਹਨਾਂ ਸ਼ਬਦਾਂ ਦੇ ਅਰਥ ਦੀ ਗਹਿਰਾਈ ਨੂੰ ਦੱਸਣ ਵਿੱਚ ਅਸਮਰਥ ਹੋਏਗਾ। ਤੁਸੀਂ ਮੇਰੇ ਵਿੱਚ ਇਹਦਾ ਅਰਥ ਹੈ ਅਸੀਂ ਜਾਣਦੇ ਹਾਂ ਕਿ ਮੁਕਤੀ, ਅਤੇ ਮੈਂ ਤੁਹਾਡੇ ਵਿੱਚ ਦਾ ਅਰਥ ਅਸੀਂ ਜਾਣਦੇ ਹਾਂ ਕਿ ਸ਼ੁੱਧੀਕਰਨ ਤੋਂ ਹੈ। ਪਰ ਇਸ ਤੋਂ ਅੱਗੇ ਸਾਡੇ ਵਿੱਚੋਂ ਕੋਈ ਵੀ ਨਹੀਂ ਵੱਧ ਸਕਦਾ। ਇਹ ਸ਼ਬਦ ਤਾਂ ਸਧਾਰਨ ਹਨ ਪਰ ਇਹਨਾਂ ਦਾ ਅਰਥ ਕਾਫ਼ੀ ਗਹਿਰਾ ਹੈ। ਯੋਹੰਨਾ ਦੈਵੀ ਭੇਦਾਂ ਦੀ ਗਹਿਰਾਈ ਨੂੰ ਦੱਸਣ ਵਿੱਚ ਮਾਹਿਰ ਹੈ। ਇੱਕ ਹੋਰ ਵਿਅਕਤੀ ਨੇ ਇਸ ਬਾਰੇ ਕਿਹਾ ਹੈ ਕਿ ਇਹ ਅੰਜੀਲ ਮਸੀਹ ਦੇ ਦਿਲ ਨੂੰ ਛੂਹਦੀ ਹੈ। ਮੈਂ ਇਸ ਇੰਜੀਲ ਦੇ ਲਿਖਾਰੀ ਬਾਰੇ ਜ਼ਿਆਦਾ ਸਮਾਂ ਬਿਤਾਉਣਾ ਨਹੀਂ ਚਾਹੁੰਦਾ, ਕਿਉਂਕਿ ਜ਼ਿਆਦਾ ਮਹੱਤਵਪੂਰਨ ਸਵਾਲ ਤਾਂ ਇਹ ਹੈ ਕਿ ਯੋਹੰਨਾ ਨੇ ਆਪਣੀ ਇਹ ਇੰਜੀਲ ਕਿਉਂ ਲਿਖੀ ਸੀ। ਇਸ ਆਖਰੀ ਇੰਜੀਲ ਸੀ ਜੋ ਕਿ ਲਗਭਗ 100 ਈਸਵੀ ਦੇ ਦੌਰਾਨ ਲਿਖੀ ਗਈ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਰਹੱਸਵਾਦੀ ਨਾਮੇ ਪਹਿਲੇ ਕੁਫਰ ਦਾ ਸਾਹਮਣਾ ਕਰਨ ਲਈ ਲਿਖੀ ਗਈ ਸੀ। ਇਸ ਕੁਫਰ ਅਨੁਸਾਰ ਯੇਸ਼ੂ ਜੀ ਪਰਮੇਸ਼ਵਰ ਤਾਂ ਸਨ ਪਰ ਉਹ ਮਨੁੱਖ ਬਿਲਕੁਲ ਨਹੀਂ ਸਨ। ਕੁਝ ਹੋਰ ਲੋਕਾਂ ਦਾ ਵਿਚਾਰ ਹੈ ਕਿ ਇਹ ਤਾਂ ਬਾਕੀ ਇੰਜੀਲਾਂ ਦਾ ਹੀ ਸੰਪੂਰਕ ਹੈ। ਪਰ ਹੇਜ਼ ਆਖਦਾ ਹੈ ਕਿ ਇਹ ਯੋਹੰਨਾ ਦੀ ਇੰਜੀਲ ਕਿਸੇ ਖਾਲੀ ਥਾਂ ਨੂੰ ਭਰਨ ਲਈ ਟਾਕੀ ਲਾਉਣ ਦਾ ਕੀਤਾ ਜਾਣ ਵਾਲਾ ਕੰਮ ਨਹੀਂ ਹੈ, ਪਰ ਮੇਰੇ ਵਿਚਾਰ ਅਨੁਸਾਰ ਇਸ ਦੀ ਤਸੱਲੀਪੂਰਨ ਵਿਆਖਿਆ ਤਾਂ ਇਹੀ ਹੋ ਸਕਦੀ ਹੈ ਕਿ ਯੋਹੰਨਾ ਨੇ ਇਹ ਇੰਜੀਲ ਕਲੀਸੀਆ ਦੇ ਕਹਿਣ 'ਤੇ ਲਿਖੀ ਸੀ, ਜਿਸ ਕੋਲ ਪਹਿਲਾਂ ਹੀ 3 ਹੋਰ ਇੰਜੀਲਾਂ ਸਨ, ਅਤੇ ਕਲੀਸੀਆ ਨੇ ਆਤਮਿਕ ਲਿਹਾਜ਼ ਨਾਲ ਵਧਣ ਲਈ ਕੁਝ ਹੋਰ ਆਤਮਿਕ ਅਤੇ ਡੂੰਘਿਆਈ ਪੂਰਨ ਪਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਯੋਹੰਨਾ ਬੈਤਲਹਿਮ ਵੱਲ ਸਾਨੂੰ ਨਹੀਂ ਲਿਜਾਂਦਾ ਜਿੱਥੇ ਕਿ ਯੇਸ਼ੂ ਜੀ ਦਾ ਜਨਮ ਹੋਇਆ ਸੀ। ਉਹ ਤਾਂ ਸਾਨੂੰ ਵਿਸ਼ਵਾਸੀਆਂ ਦੇ ਤੌਰ 'ਤੇ ਵਧਣ ਦੀ ਖਾਹਿਸ਼ ਰੱਖਦਾ ਹੈ। ਉਹ ਤਾਂ ਸਾਨੂੰ ਅਨੰਤ ਕਾਲ ਦੇ ਖਾਮੋਸ਼ ਦਰਵਾਜ਼ਿਆਂ ਕੋਲ ਲਿਜਾਂਦਾ ਹੋਇਆ ਆਖਦਾ ਹੈ ਕਿ ਆਦ ਵਿੱਚ ਸ਼ਬਦ ਸੀ, ਭੂਤ ਕਾਲ ਵਿੱਚ ਪਰਮੇਸ਼ਵਰ ਕੋਲ ਕਰਨ ਨੂੰ ਬਹੁਤ ਕੁਝ ਸੀ, ਅਤੇ ਉਸ ਦੇ ਪਿੱਛੇ ਇੱਕ ਮਹਾਨ ਅਨੰਤ ਕਾਲ ਹੈ। ਇਸ ਤੋਂ ਹਜ਼ਾਰਾਂ ਸਾਲ ਬਾਅਦ ਬਾਰੇ ਉਹ ਆਖਦਾ ਹੈ ਕਿ ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚ ਇੱਕ ਵਸਤੂ ਵੀ ਉਸ ਤੋਂ ਬਗੈਰ ਨਹੀਂ ਰਚੀ ਗਈ। ਇਸ ਤੋਂ ਬਾਅਦ ਪਹਿਲਾ ਅਧਿਆਏ ਉਸਦੀ 14 ਆਇਤ ਵਿੱਚ ਯੋਹੰਨਾ ਇੱਕ ਹੋਰ ਕਦਮ ਅੱਗੇ ਵਧਦਾ ਹੋਇਆ ਆਖਦਾ ਹੈ ਕਿ ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿੱਚ ਵਾਸ ਕੀਤਾ, ਭਾਵ ਉਹ ਮਨੁੱਖ ਜਿਸ ਦਾ ਕੋਈ ਆਰੰਭ ਨਹੀਂ, ਇਹ ਉਹ ਪੁੱਤਰ ਹੈ ਜੋ ਕਿ ਸਦਾ ਕਾਲ ਤੋਂ ਆਉਂਦਾ ਹੈ। ਇੱਕ ਮਸੀਹੀ ਜੋ ਕਿ ਮਸੀਹ ਦਾ ਗਿਆਨ ਰੱਖਦਾ ਹੈ ਅਤੇ ਉਸਦੇ ਅੰਦਰਲਾ ਵਿਸ਼ਵਾਸ ਕੁਆਰੀ ਤੋਂ ਜਨਮ ਬਾਰੇ ਦੁਬਾਰਾ ਫਿਰ ਨਹੀਂ ਵਿਚਾਰ ਕਰਦਾ, ਉਹ ਤਾਂ ਇਸ ਵਿੱਚ ਪਹਿਲਾਂ ਹੀ ਵਿਸ਼ਵਾਸ ਰੱਖਦਾ ਹੈ। ਇਸ ਕਰਕੇ ਉਹ ਇਸ ਇੰਜੀਲ ਨੂੰ ਪੜ੍ਹ ਕੇ ਅਤੇ ਇਸ ਦਾ ਅਧਿਐਨ ਕਰਦਾ ਹੋਇਆ ਬੇਵਿਆਨ ਖੁਸ਼ੀ ਅਤੇ ਆਨੰਦ ਨੂੰ ਪ੍ਰਾਪਤ ਕਰਦਾ ਹੈ, ਜੋ ਕਿ ਇਹ ਸਧਾਰਨ ਅੰਜੀਲ ਹੈ। ਇਹ ਤਾਂ ਕਾਫ਼ੀ ਗੁੰਝਲਦਾਰ ਹੈ। ਕੀ ਇਹ ਸਧਾਰਨ ਅੰਜੀਲ ਹੈ? ਇਹ ਵਿਸ਼ਵਾਸੀਆਂ ਵਾਸਤੇ ਹੈ, ਇਹ ਉਹਨਾਂ ਦੇ ਵਿਕਾਸ ਵਿੱਚ ਮਦਦ ਕਰਦਾ ਹੈ। ਲੂਕਾ ਦੀ ਤਰ੍ਹਾਂ ਇਹ ਇੱਕ ਸਕੂਲ ਦੇ ਵਿਦਿਆਰਥੀ ਲਈ ਨਹੀਂ, ਜਿੱਥੇ ਉਹ ਹਰ ਇੱਕ ਚੀਜ਼ ਨੂੰ ਇੱਕ ਪਰਖ ਨਲੀ ਰਾਹੀਂ ਟੈਸਟ ਕਰਦੇ ਹਨ। ਇਹ ਮਾਰਕਸ ਦੀ ਇੰਜੀਲ ਦੀ ਤਰ੍ਹਾਂ ਇੱਕ ਮਜ਼ਬੂਤ ਮਨੁੱਖ ਦੇ ਲਈ ਨਹੀਂ ਹੈ। ਇਹ ਯੋਹੰਨਾ ਦੀ ਇੰਜੀਲ ਤਾਂ ਉਹਨਾਂ ਲਈ ਹੈ ਜਿਹੜੇ ਪਹਿਲਾਂ ਹੀ ਵਿਸ਼ਵਾਸ ਕਰਦੇ ਹਨ। 13 ਤੋਂ ਲੈ ਕੇ 17 ਅਧਿਆਇਆਂ ਵਾਲੇ ਹਿੱਸੇ ਉੱਤੇ ਆਪ ਬਿਲਕੁਲ ਸਾਫ਼ ਸਾਫ਼ ਲਿਖ ਸਕਦੇ ਹੋ ਕਿ ਇਹ ਸਿਰਫ ਵਿਸ਼ਵਾਸੀਆਂ ਵਾਸਤੇ ਹੀ ਹੈ। ਯਿਸੂ ਜੀ ਆਪਣੇ ਚੇਲਿਆਂ ਨੂੰ ਚੁਬਾਰੇ ਵਿੱਚ ਲੈ ਜਾਂਦੇ ਹਨ ਅਤੇ ਉਹਨਾਂ ਨੂੰ ਉਹਨਾਂ ਗੱਲਾਂ ਬਾਰੇ ਭੇਦ ਦੱਸਦੇ ਹਨ ਜੋ ਕਿ ਉਹਨਾਂ ਦੇ ਆਤਮਿਕ ਵਿਕਾਸ ਲਈ ਮਦਦ ਕਰਦੀਆਂ ਹਨ। ਇਸ ਦਾ ਜ਼ਿਕਰ ਹੋਰ ਕਿਸੇ ਵੀ ਇੰਜੀਲ ਵਿੱਚ ਨਹੀਂ। ਅਜਿਹਾ ਕਿਉਂ? ਕਿਉਂਕਿ ਉਹ ਪ੍ਰਚਾਰਕ ਮਸੀਹ ਦੇ ਜਗਤ ਦਾ ਮੁਕਤੀਦਾਤਾ ਹੋਣ ਦਾ ਪ੍ਰਚਾਰ ਕਰਦੇ ਹਨ। ਭਾਵੇਂ ਯੋਹੰਨਾ ਵੀ ਇਹੋ ਹੀ ਕਹਿ ਰਿਹਾ ਹੈ, ਪਰ ਉਹ ਮੂਲ ਰੂਪ ਵਿੱਚ ਵਿਸ਼ਵਾਸੀਆਂ ਦੇ ਵਿਕਾਸ ਲਈ ਲਿਖ ਰਿਹਾ ਹੈ। ਯੋਹੰਨਾ ਪੁਨਰਜੀਵਤ ਮਸੀਹ ਦਾ ਪ੍ਰਚਾਰ ਬਾਕੀ ਸਾਰੀਆਂ ਅੰਜੀਲਾਂ ਨਾਲੋਂ ਵੱਧ ਕਰਦਾ ਹੈ। ਪੌਲਸ ਆਖਦਾ ਹੈ ਕਿ ਅਸੀਂ ਉਸ ਨੂੰ ਦੁਬਾਰਾ ਜ਼ਿੰਦੇ ਹੋਏ ਮਸੀਹ ਕਰਕੇ ਜਾਣਦੇ ਹਾਂ। ਇਸੇ ਕਰਕੇ ਯੋਹੰਨਾ ਮਸੀਹ ਦੇ ਦੁਬਾਰਾ ਜ਼ਿੰਦਾ ਹੋਣ ਤੋਂ ਬਾਅਦ ਉਸ ਦੇ 7 ਵਾਰ ਪ੍ਰਗਟ ਹੋਣ ਦਾ ਜ਼ਿਕਰ ਕਰਦਾ ਹੈ। ਜਦੋਂ ਪ੍ਰਭੂ ਦੇ ਚੇਲੇ ਪ੍ਰਚਾਰ ਨੂੰ ਬਾਹਰ ਨਿਕਲਣ ਤੋਂ ਡਰ ਕੇ ਮੱਛੀਆਂ ਫੜਨ ਨੂੰ ਚਲੇ ਗਏ ਸਨ ਤਾਂ 21 ਅਧਿਆਏ ਉਸਦੀ 5 ਆਇਤ ਵਿੱਚ ਪ੍ਰਭੂ ਜੀ ਉਹਨਾਂ ਨੂੰ ਪੁੱਛਦੇ ਹਨ ਕਿ ਕੀ ਤੁਸੀਂ ਖਾਣ ਨੂੰ ਕੁਝ ਫੜਿਆ? ਇਹੋ ਹੀ ਪ੍ਰਭੂ ਇੱਕ ਦਿਨ ਆਪ ਨੂੰ ਅਤੇ ਮੈਨੂੰ ਵੀ ਪੁੱਛਣ ਜਾ ਰਿਹਾ ਹੈ, ਕੀ ਆਪ ਹੁਣੇ ਹੁਣੇ ਕੋਈ ਮੱਛੀ ਫੜਨ ਨਿਕਲੇ ਹੋ? ਜੀ ਹਾਂ, ਆਪ ਉਸ ਦੀ ਵਿਧੀ ਅਨੁਸਾਰ ਹੀ ਫੜੋ, ਉਸੇ ਦੀਆਂ ਹਦਾਇਤਾਂ ਅਨੁਸਾਰ। ਉਹ ਬਾਅਦ ਵਿੱਚ ਉਹਨਾਂ ਨੂੰ ਨਾਸ਼ਤਾ ਕਰਵਾਉਂਦੇ ਹਨ। ਉਹ ਅੱਜ ਵੀ ਰੂਹਾਨੀ ਭੋਜਨ ਨਾਲ ਹਰ ਸਵੇਰੇ ਸ਼ਾਮ ਅਤੇ ਦੁਪਹਿਰ ਨੂੰ ਰਜਾਉਣਾ ਚਾਹੁੰਦਾ ਹੈ। ਉਹ ਇਸ ਤੋਂ ਪਹਿਲੀ ਕਿ ਆਪ ਲਈ ਰੱਖੀ ਜਾਣ ਵਾਲੀ ਸੇਵਾ ਵਿੱਚ ਆਪ ਨੂੰ ਭੇਜੇ, ਉਹ ਚਾਹੁੰਦਾ ਹੈ ਕਿ ਆਪ ਪਤਰਸ ਦੀ ਤਰ੍ਹਾਂ ਜਾਣ ਲਵੋ ਕਿ ਉਹ ਆਪ ਉਸ ਨੂੰ ਪਿਆਰ ਕਰਦੇ ਹੋ। ਇਸ ਤੋਂ ਬਾਅਦ ਪਤਰਸ ਨੂੰ ਇਹ ਵੀ ਦੱਸ ਦਿੱਤਾ ਗਿਆ ਸੀ ਕਿ ਉਸ ਨੂੰ ਸ਼ਹੀਦ ਕੀਤਾ ਜਾਵੇਗਾ। ਉਹ ਇੱਥੇ 7 ਵਾਰ ਯਿਸੂ ਜੀ ਦੇ ਜੀ ਉੱਠਣ ਤੋਂ ਬਾਅਦ ਉਹਨਾਂ ਦੇ ਪ੍ਰਗਟ ਹੋਣ ਦਾ ਜ਼ਿਕਰ ਕਰਦਾ ਹੈ ਅਤੇ ਇਹ ਸਭ ਵਿਸ਼ਵਾਸੀਆਂ ਦੀ ਸੇਵਾ ਅੱਜ ਵੀ ਕਰ ਰਹੇ ਹਨ। ਯਿਸੂ ਜੀ ਦੇ ਜਨਮ ਸਮੇਂ ਸਾਰੀਆਂ ਪੜਾਈਆਂ ਕੌਮਾਂ ਇੱਕ ਮਹਾਨ ਆਸ ਕਰ ਰਹੀਆਂ ਸਨ। ਇਹ ਤਾਂ ਬੜਾ ਅਜੀਬ ਹੀ ਹੈ। ਆਸ ਇਹ ਕੀਤੀ ਜਾ ਰਹੀ ਸੀ ਕਿ ਉਹ ਜ਼ਰੂਰ ਆਵੇਗਾ। ਅਸੀਂ ਦੇਖਦੇ ਹਾਂ ਕਿ ਪੂਰਬ ਤੋਂ ਚੱਲ ਕੇ ਜੋਤਸ਼ੀ ਜੇਰੂਸ਼ਲਮ ਵਿੱਚ ਜਾ ਕੇ ਪੁੱਛਦੇ ਹਨ ਕਿ ਯਹੂਦੀਆਂ ਦਾ ਰਾਜਾ ਜਿਸ ਦਾ ਜਨਮ ਹੋਇਆ ਹੈ ਉਹ ਕਿੱਥੇ ਹੈ? ਮੱਤੀ 2 ਅਧਿਆਇ ਉਸਦੀ 2 ਆਇਤ ਵਿੱਚ ਇਹ ਵਚਨ ਹਨ। ਹੈਰਾਨੀ ਇੱਥੇ ਇਹ ਹੁੰਦੀ ਹੈ ਕਿ ਇਹ ਇੰਜੀਲ ਸਿਰਫ ਵਿਸ਼ਵਾਸੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਹੀ ਨਹੀਂ ਉਲੀਕੀ ਗਈ, ਪਰ ਇਹ ਤਾਂ ਪੂਰਬੀ ਲੋਕਾਂ ਦੀ ਸੋਚ ਵਾਸਤੇ ਵੀ ਹੈ, ਜੋ ਕਿ ਹੋਰ ਕਿਸੇ ਅੰਜੀਲ ਵਿੱਚ ਵੀ ਅਸੀਂ ਨਹੀਂ ਵੇਖਦੇ। ਇੱਥੇ ਪੂਰਬ ਤੋਂ ਭਾਵ ਮਿਸਰ, ਬਾਬਲ, ਈਰਾਨ, ਹਿੰਦੁਸਤਾਨ, ਚੀਨ, ਤਿੱਬਤ ਅਤੇ ਮੰਗੋਲੀਆ ਤੋਂ ਹੈ। ਇਹ ਅੱਜ ਵੀ ਰਹੱਸਪੂਰਨ ਪੂਰਵੀ ਦੇਸ਼ ਹੀ ਹਨ ਜਿੱਥੇ ਕਿ ਅਮੀਰੀ ਅਤੇ ਗਰੀਬੀ ਵਿੱਚ ਮਹਾਨ ਫਰਕ ਹੈ। ਇਹਨਾਂ ਹੀ ਦੇਸ਼ਾਂ ਤੋਂ ਜੋਤਸ਼ੀ ਆਏ ਸਨ। ਇਹਨਾਂ ਹੀ ਦੇਸ਼ਾਂ ਦੀ ਸ਼ਾਨੋ ਸ਼ੌਕਤ ਨੂੰ ਦੇਖ ਕੇ ਕੋਲੰਬਸ ਇੱਥੋਂ ਕੁਝ ਧਨ ਆਪਣੇ ਮੁਲਕ ਵਾਪਸ ਲਿਆਉਣ ਲਈ ਹੀ ਇਹਨਾਂ ਦੀ ਖੋਜ ਨੂੰ ਬਾਹਰ ਨਿਕਲਿਆ ਸੀ। ਪਰ ਫਿਰ ਵੀ ਇਸੇ ਮਹਾਨ ਧਨ ਦੌਲਤ ਵਾਲੇ ਇਲਾਕੇ ਵਿੱਚੋਂ ਜੋਤਸ਼ੀ ਇਹ ਕਹਿੰਦੇ ਹੋਏ ਨਿਕਲੇ ਸਨ ਕਿ ਯਹੂਦੀਆਂ ਦਾ ਰਾਜਾ ਜਿਸ ਦਾ ਜਨਮ ਹੋਇਆ ਹੈ ਉਹ ਕਿੱਥੇ ਹੈ, ਕਿਉਂਕਿ ਅਸੀਂ ਪੂਰਬ ਵਿੱਚ ਉਸਦਾ ਤਾਰਾ ਦੇਖਿਆ ਹੈ ਅਤੇ ਉਸਨੂੰ ਡੰਡੌਤ ਕਰਨ ਆਏ ਹਾਂ। ਉਹਨਾਂ ਨੂੰ ਮੁਕਤੀ ਦੀ ਜ਼ਰੂਰਤ ਸੀ। ਪ੍ਰਭੂ ਯੇਸ਼ੂ ਹੀ ਹੈ ਜੋ ਇਸ ਸੋਚ ਵਿਚਾਰ ਵਾਲੇ ਮਨੁੱਖ ਦੀ ਜ਼ਰੂਰਤ ਦੀ ਪੂਰਤੀ ਕਰ ਸਕਦਾ ਹੈ, ਜਿਵੇਂ ਕਿ ਯੂਹੰਨਾ ਨੂੰ ਪ੍ਰਗਟ ਕਰਦਾ ਹੈ। ਯੂਹੰਨਾ ਦੱਸਦਾ ਹੈ ਕਿ ਯੇਸ਼ੂ ਜੀ ਦਾ ਪਹਿਲਾ ਸਰਵਜਨਕ ਕੰਮ ਉਸ ਸਮੇਂ ਦੀ ਹੈਕਲ ਵਿੱਚ ਜਾਣਾ ਅਤੇ ਉਸ ਨੂੰ ਪਵਿੱਤਰ ਕਰਨਾ ਸੀ। ਯੇਸ਼ੂ ਜੀ ਇਸ ਦੁਆਰਾ ਦਰਸਾ ਰਹੇ ਹਨ ਕਿ ਪਵਿੱਤਰ ਪਰਮੇਸ਼ਰ ਦੀ ਬੰਦਗੀ ਇੱਕ ਅਸ਼ੁੱਧ ਹੈਕਲ ਵਿੱਚ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਨਾਲ ਆਪ ਖੁਦ ਨੂੰ ਵੀ ਪਵਿੱਤਰ ਹੋਣਾ ਪਵੇਗਾ। ਇਸ ਮਾਮਲੇ ਵਿੱਚ ਬੁਰਾਈ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਸਿਰਫ ਯੂਹੰਨਾ ਹੀ ਇਹ ਦੱਸਦਾ ਹੈ ਕਿ ਇੱਕ ਧਾਰਮਿਕ ਆਗੂ ਯੇਸ਼ੂ ਜੀ ਕੋਲ ਰਾਤ ਨੂੰ ਆਉਂਦਾ ਹੈ। ਇਸੇ ਨੂੰ ਯੇਸ਼ੂ ਜੀ ਆਖਦੇ ਹਨ ਕਿ ਤੈਨੂੰ ਨਵੇਂ ਸਿਰਿਓਂ ਜੰਮਣਾ ਜ਼ਰੂਰੀ ਹੈ। ਉਸ ਨੂੰ ਪੁਰਾਣੀ ਧਾਰਮਿਕਤਾ ਨੂੰ ਛੱਡ ਕੇ ਨਵੇਂ ਜੀਵਨ ਨੂੰ ਪਾਉਣ ਦੀ ਜ਼ਰੂਰਤ ਸੀ। ਯੇਸ਼ੂ ਜੀ ਆਖਦੇ ਹਨ ਕਿ ਉਹ ਕਿਸੇ ਪੁਰਾਣੇ ਕੱਪੜੇ ਉੱਤੇ ਟਾਕੀ ਲਾਉਣ ਲਈ ਨਹੀਂ, ਬਲਕਿ ਧਾਰਮਿਕਤਾ ਦਾ ਨਵਾਂ ਵਸਤਰ ਪਾਉਣ ਆਏ ਹਨ, ਜੋ ਕਿ ਮਨੁੱਖ ਨੂੰ ਇੱਕ ਪਵਿੱਤਰ ਪਰਮੇਸ਼ਵਰ ਦੇ ਸਨਮੁੱਖ ਖੜਾ ਹੋਣ ਦੇ ਯੋਗ ਬਣਾਵੇ। ਯੇਸ਼ੂ ਜੀ ਨੇ ਔਰਤ ਦੇ ਗਿਰਦੇ ਮਿਆਰ ਨੂੰ ਉੱਚਾ ਕੀਤਾ। ਉਹਨਾਂ ਇੱਕ ਔਰਤ ਤੋਂ ਹੀ ਜਨਮ ਲਿਆ ਸੀ। ਯੇਸ਼ੂ ਜੀ ਇੱਕ ਵਿਆਹ ਵਾਲੇ ਘਰ ਵਿੱਚ ਜਾ ਕੇ ਇਸ ਨੂੰ ਮੁਬਾਰਕ ਠਹਿਰਾਉਂਦੇ ਹਨ। ਯੇਸ਼ੂ ਜੀ ਇੱਕ ਪ੍ਰਸ਼ਨ ਚਿੰਨ੍ਹ ਲੱਗੇ ਆਚਰਨ ਵਾਲੀ ਔਰਤ ਕੋਲ ਇੱਕ ਖੂਹ ਉੱਤੇ ਜਾ ਕੇ ਬੈਠਦੇ ਹਨ। ਪਰ ਇਹੋ ਹੀ ਇੱਕ ਇਹੋ ਜਿਹੀ ਔਰਤ ਸੀ ਜਿਸ ਵਾਸਤੇ ਉਹਨਾਂ ਨੇ ਬਾਅਦ ਵਿੱਚ ਆਪਣੀ ਜਾਨ ਦਿੱਤੀ ਸੀ। ਇੱਕ ਔਰਤ ਦੀ ਆਤਮਾ ਵੀ ਉਹਨਾਂ ਦੀ ਨਜ਼ਰ ਵਿੱਚ ਉਨੀ ਹੀ ਬਹੁਮੁੱਲੀ ਸੀ ਜਿੰਨੀ ਕਿ ਇੱਕ ਆਦਮੀ ਦੀ। ਯੇਸ਼ੂ ਜੀ ਇੱਕ ਮਹਾਨ ਇਕੱਠ ਨੂੰ ਭੋਜਨ ਛਕਾਉਂਦੇ ਹਨ, ਜਿਸ ਤੋਂ ਜੀਵਨ ਦੀ ਰੋਟੀ ਬਾਰੇ ਵਚਨ ਵੀ ਦਿੰਦੇ ਹਨ। ਪਰ ਇਸ ਤੋਂ ਤੁਰੰਤ ਬਾਅਦ ਉਹ ਉੱਥੋਂ ਨਿਕਲ ਜਾਂਦੇ ਹਨ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਹ ਲੋਕ ਯੇਸ਼ੂ ਜੀ ਨੂੰ ਆਪਣੇ ਢਿੱਡਾਂ ਦਾ ਰਾਜਾ ਬਣਾਉਣ। ਪ੍ਰਭੂ ਯੇਸ਼ੂ ਜੀ ਇਸ ਅੰਜੀਲ ਵਿੱਚ ਆਖਦੇ ਹਨ ਕਿ ਜਗਤ ਦਾ ਚਾਨਣ ਮੈਂ ਹਾਂ, ਜਿਉਣ ਦੀ ਰੋਟੀ ਮੈਂ ਹਾਂ, ਮਾਰਗ ਸੱਚਾਈ ਅਤੇ ਜਿਉਣ ਮੈਂ ਹਾਂ। ਯੂਹੰਨਾ ਦੱਸਦਾ ਹੈ ਕਿ ਯੇਸ਼ੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਦਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ, ਪਰ ਇਹ ਇਸ ਲਈ ਲਿਖੇ ਗਏ ਹਨ ਭਈ ਤੁਸੀਂ ਪ੍ਰਤੀਤ ਕਰੋ ਕਿ ਯੇਸ਼ੂ ਜਿਹੜਾ ਹੈ ਉਹ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ, ਨਾਲੇ ਪ੍ਰਤੀਤ ਕਰਕੇ ਉਸਦੇ ਨਾਮ ਤੋਂ ਜੀਵਨ ਨੂੰ ਪ੍ਰਾਪਤ ਕਰੋ। ਜਿਸ ਚੀਜ਼ ਦੀ ਲੋਕਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੈ ਉਹ ਜੀਵਨ ਹੀ ਹੈ। ਮੇਰੇ ਦੋਸਤੋ, ਇਹੀ ਉਹ ਚੀਜ਼ ਹੈ ਜਿਸ ਦੀ ਅੱਜ ਸੰਸਾਰ ਨੂੰ ਜ਼ਰੂਰਤ ਹੈ, ਧਰਮ ਨਹੀਂ ਬਲਕਿ ਜੀਵਨ। ਇਸ ਅਦਭੁਤ ਇੰਜੀਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਨੂੰ ਇਸ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਬਾਰੇ ਦੱਸਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ, ਇਹ ਅੰਜੀਲ ਮੱਤੀ ਅਤੇ ਮਾਰਕਸ ਦੀ ਤਰ੍ਹਾਂ ਨਾ ਤਾਂ ਅਚੰਭੇ ਦੇ ਕੰਮਾਂ ਉੱਤੇ ਜ਼ੋਰ ਦਿੰਦੀ ਹੈ ਅਤੇ ਨਾ ਹੀ ਦ੍ਰਿਸ਼ਟਾਂਤਾਂ ਵੱਲ ਧਿਆਨ ਦਿੰਦੀ ਹੈ। ਦੂਸਰੇ, ਇਸ ਅੰਜੀਲ ਵਿੱਚ ਅਚੰਭੇ ਦੇ ਕੰਮਾਂ ਨੂੰ ਚਿੰਨ੍ਹਾਂ ਵੱਲੋਂ ਦਿੱਤਾ ਗਿਆ ਹੈ। ਇਸ ਅੰਜੀਲ ਵਿੱਚ 11 ਖਾਸ ਚਿੰਨ੍ਹ ਹਨ। ਇਸ ਅੰਜੀਲ ਵਿੱਚ ਕੋਈ ਵੀ ਦ੍ਰਿਸ਼ਟਾਂਤ ਨਹੀਂ ਹਨ। 10 ਅਧਿਆਇ ਉਸਦੀ 6 ਆਇਤ ਵਿੱਚ ਭਾਵੇਂ ਦ੍ਰਿਸ਼ਟਾਂਤ ਸ਼ਬਦ ਹੈ, ਪਰ ਮੂਲ ਯੂਨਾਨੀ ਭਾਸ਼ਾ ਦੇ ਸ਼ਬਦ ਨੂੰ ਇੱਥੇ ਬਿਲਕੁਲ ਦ੍ਰਿਸ਼ਟਾਂਤ ਨਹੀਂ ਕਿਹਾ ਜਾ ਸਕਦਾ। ਅੱਛੇ ਇਆਲੀ ਦੀ ਕਹਾਣੀ ਇੱਕ ਦ੍ਰਿਸ਼ਟਾਂਤ ਨਾ ਹੋ ਕੇ ਪ੍ਰਵਚਨ ਹੀ ਹਨ। ਯੂਹੰਨਾ ਇੱਥੇ ਇੱਕ ਕਰਮਵਾਰ ਘਟਨਾਵਾਂ ਦਾ ਵਰਣਨ ਕਰਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਜੇਕਰ ਆਪ ਇਸ ਕ੍ਰਮ ਦੇ ਪਿੱਛੇ ਪਿੱਛੇ ਚੱਲੋ ਤਾਂ ਆਪ ਇੱਕ ਪੌੜੀ ਦੇ ਪੌੜਿਆਂ ਉੱਤੇ ਲਗਾਤਾਰ ਚੜ੍ਹਦਾ ਜਾਓਗੇ, ਜੋ ਕਿ ਯੇਸ਼ੂ ਜੀ ਦੀ 3 ਸਾਲਾਂ ਦੀ ਸੇਵਾ ਦੀ ਸਿਖਰ ਉੱਤੇ ਆਪ ਨੂੰ ਲੈ ਜਾਵੇਗਾ। ਮਿਸਾਲ ਵਜੋਂ ਯੋਹੰਨਾ 1 ਅਧਿਆਏ ਉਸਦੀ 29 ਅਤੇ 35 ਆਇਤਾਂ ਵਿੱਚ ਲਿਖਿਆ ਹੈ ਕਿ ਅਗਲੇ ਦਿਨ, ਉਸ ਤੋਂ ਬਾਅਦ ਫਿਰ ਅਗਲੇ ਦਿਨ। ਉਹ ਇੱਕ ਤਰਕਸ਼ੀਲ ਹੀ ਨਹੀਂ ਬਲਕਿ ਘਟਨਾ ਕ੍ਰਮ ਅੰਜੀਲ ਵੀ ਸਾਨੂੰ ਦੇ ਰਿਹਾ ਹੈ। ਯੋਹੰਨਾ ਥਾਵਾਂ ਅਤੇ ਸ਼ਹਿਰਾਂ ਵੱਲ ਵੀ ਖਾਸ ਧਿਆਨ ਦਿੰਦਾ ਹੈ। ਮਿਸਾਲ ਵਜੋਂ 1 ਅਧਿਆਏ ਉਸਦੀ 28 ਆਇਤ ਵਿੱਚ ਜਰਦਨ ਦੇ ਪਾਰ ਬੈਤਨੀਆ ਅਤੇ 2 ਅਧਿਆਏ ਦੀ 1 ਆਇਤ ਵਿੱਚ ਗਲੀਲ ਦੇ ਕਾਨਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਅੰਜੀਲ ਵਿੱਚ ਮਸੀਹ ਦੇ ਈਸ਼ਵਰਤਵ ਉੱਤੇ ਜ਼ੋਰ ਦਿੱਤਾ ਗਿਆ ਹੈ। ਅਸਲ ਵਿੱਚ ਇਸ ਉੱਤੇ ਤਾਂ ਉਹ ਪਹਿਲ ਦਿੱਤੀ ਗਈ ਹੈ, ਪਰ ਮਸੀਹ ਦੇ ਮਨੁੱਖਤਵ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਗਿਆ। ਕੀ ਆਪਨੇ ਗੌਰ ਕੀਤਾ ਹੈ ਕਿ ਸਿਰਫ ਯੋਹੰਨਾ ਹੀ ਆਪਣੀ ਅੰਜੀਲ ਵਿੱਚ ਯੇਸ਼ੂ ਜੀ ਦੀ ਸਾਮਰੀਆ ਦੇ ਵਿੱਚੋਂ ਗੁਜ਼ਰਨ ਦਾ ਵਰਣਨ ਕਰਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਉਹ ਖੂਹ ਉੱਤੇ ਬੈਠ ਗਿਆ ਅਤੇ ਆਖਰ ਵਿੱਚ ਇਸ ਦਾ ਜ਼ਿਕਰ ਕਰਦਾ ਹੈ ਕਿ ਉਹ ਆਪਣੀ ਯਾਤਰਾ ਕਰਕੇ ਥੱਕਿਆ ਹੋਇਆ ਸੀ। ਇਸ ਨਾਲੋਂ ਹੋਰ ਜ਼ਿਆਦਾ ਮਨੁੱਖੀ ਹੋਣ ਦਾ ਕੀ ਆਪ ਅੰਦਾਜ਼ਾ ਲਗਾ ਸਕਦੇ ਹੋ? ਜੀ ਹਾਂ, ਮੈਂ ਇੱਕ ਗੱਲ ਬਾਰੇ ਜ਼ਰੂਰ ਵਿਚਾਰ ਕਰਦਾ ਹਾਂ। ਉਹ ਇਹ ਹੈ ਕਿ ਯੇਸ਼ੂ ਰੋਇਆ ਅਤੇ ਇਹ ਦੱਸਿਆ ਵੀ ਯੋਹੰਨਾ ਦੁਆਰਾ ਹੀ ਗਿਆ ਹੈ। ਨਾਮ ਯੇਸ਼ੂ ਇਸ ਇੰਜੀਲ ਵਿੱਚ ਮਸੀਹ ਦੇ ਥਾਂ ਅਕਸਰ ਹਰ ਜਗ੍ਹਾ ਇਸਤੇਮਾਲ ਕੀਤਾ ਗਿਆ ਹੈ। ਇਹ ਤਾਂ ਬੜਾ ਅਜੀਬ ਜਿਹਾ ਲੱਗਦਾ ਹੈ ਕਿਉਂਕਿ ਇਸ ਇੰਜੀਲ ਵਿੱਚ ਜ਼ਿਆਦਾ ਜ਼ੋਰ ਤਾਂ ਮਸੀਹ ਦੇ ਈਸ਼ਵਰਤਵ ਉੱਤੇ ਹੀ ਦਿੱਤਾ ਗਿਆ ਹੈ। ਆਪ ਸੋਚਦੇ ਹੋਵੋਗੇ ਕਿ ਇਸ ਕਰਕੇ ਯੋਹੰਨਾ ਨੂੰ ਜ਼ਿਆਦਾ ਕਰਕੇ ਮਸੀਹ ਦਾ ਨਾਂ ਹੀ ਇਸਤੇਮਾਲ ਕਰਨਾ ਚਾਹੀਦਾ ਸੀ। ਸਵਾਲ ਇਹ ਹੈ ਕਿ ਫਿਰ ਯੋਹੰਨਾ ਯੇਸ਼ੂ ਦਾ ਨਾਂ ਕਿਉਂ ਇਸਤੇਮਾਲ ਕਰਦਾ ਹੈ? ਇਹ ਇਸ ਕਰਕੇ ਹੀ ਹੈ ਕਿਉਂਕਿ ਪਰਮੇਸ਼ਵਰ ਮਨੁੱਖ ਬਣਿਆ ਸੀ। ਇਸ ਇੰਜੀਲ ਵਿੱਚ ਇੱਕ ਸ਼ਕਤੀਸ਼ਾਲੀ ਹਲਚਲ ਹੈ ਅਤੇ ਇਸ ਦਾ ਜ਼ਿਕਰ ਯੋਹੰਨਾ 16 ਅਧਿਆਏ ਉਸਦੀ 28 ਆਇਤ ਵਿੱਚ ਇਸ ਤਰ੍ਹਾਂ ਕਰਦਾ ਹੈ, ਮੈਂ ਪਿਤਾ ਕੋਲੋਂ ਨਿਕਲ ਕੇ ਜਗਤ ਵਿੱਚ ਆਇਆ ਹਾਂ, ਫਿਰ ਜਗਤ ਨੂੰ ਛੱਡਦਾ ਅਤੇ ਪਿਤਾ ਦੇ ਕੋਲ ਜਾਂਦਾ ਹਾਂ। ਪਰਮੇਸ਼ਵਰ ਮਨੁੱਖ ਬਣਿਆ, ਇਹੀ ਇੱਕ ਮਹਾਨ ਸੱਚਾਈ ਦੀ ਸਧਾਰਨ ਵਿਆਖਿਆ ਹੈ। ਆਓ ਅਸੀਂ ਹੁਣ ਇਸ ਯੋਹੰਨਾ ਦੀ ਇੰਜੀਲ ਦੀ ਰੂਪ ਰੇਖਾ ਵੱਲ ਧਿਆਨ ਦੇਈਏ। ਇਸ ਦੀ ਰੂਪ ਰੇਖਾ ਨੂੰ ਮੁੱਖ ਤੌਰ 'ਤੇ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸਭ ਤੋਂ ਪਹਿਲਾ ਭਾਗ ਹੈ ਦੇਹ ਧਾਰਨ। ਇਸ ਦਾ ਜ਼ਿਕਰ 1 ਅਧਿਆਏ ਉਸਦੀ 1 ਆਇਤ ਤੋਂ ਲੈ ਕੇ 18 ਆਇਤਾਂ ਵਿੱਚ ਹੈ। ਪਹਿਲਾ ਭਾਗ ਦੱਸਦਾ ਹੈ ਸ਼ਬਦ ਪਰਮੇਸ਼ਵਰ ਹੈ, 1 ਅਧਿਆਏ ਉਸਦੀ 1 ਤੋਂ 3 ਆਇਤ ਤੱਕ, ਅਤੇ ਦੂਸਰਾ ਸ਼ਬਦ ਦੇਹ ਧਾਰੀ ਹੋਇਆ, 1 ਅਧਿਆਏ ਉਸਦੀ 14 ਆਇਤ, ਅਤੇ ਸ਼ਬਦ ਨੇ ਪਰਮੇਸ਼ਵਰ ਨੂੰ ਪ੍ਰਕਾਸ਼ਿਤ ਕੀਤਾ, 1 ਅਧਿਆਏ ਉਸਦੀ 18 ਆਇਤ। ਦੂਸਰਾ ਭਾਗ ਜਾਣ ਪਛਾਣ ਨਾਲ ਸੰਬੰਧਿਤ ਹੈ। ਇਸ ਭਾਗ ਦਾ ਹਿੱਸਾ 1 ਅਧਿਆਏ ਉਸਦੀ 19 ਆਇਤ ਤੋਂ ਲੈ ਕੇ 51 ਆਇਤਾਂ ਤੱਕ ਹੈ। ਇਸ ਵਿੱਚ ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਯੋਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ, 1 ਅਧਿਆਏ 19 ਆਇਤ ਤੋਂ ਲੈ ਕੇ 36 ਆਇਤਾਂ ਤੱਕ। ਦੂਸਰੇ ਅੰਦਰਿਆਸ ਦੀ ਗਵਾਹੀ, 1 ਅਧਿਆਏ ਉਸਦੀ 37 ਆਇਤ ਤੋਂ ਲੈ ਕੇ 42 ਆਇਤ ਤੱਕ। ਉਸ ਤੋਂ ਬਾਅਦ ਫਿਲਿਪੁਸ ਦੀ ਗਵਾਹੀ, 1 ਅਧਿਆਏ 43 ਆਇਤ ਤੋਂ ਲੈ ਕੇ 46 ਆਇਤ ਤੱਕ, ਅਤੇ ਆਖਰ ਵਿੱਚ ਨਥਨੇਲ ਦੀ ਗਵਾਹੀ 47 ਆਇਤਾਂ ਤੋਂ ਲੈ ਕੇ 51 ਆਇਤਾਂ ਤੱਕ। ਉਸ ਤੋਂ ਬਾਅਦ ਤੀਸਰਾ ਭਾਗ ਵਿੱਚ ਅਸੀਂ ਦੇਖਦੇ ਹਾਂ ਕੰਮਾਂ ਅਤੇ ਸ਼ਬਦਾਂ ਦੀ ਗਵਾਹੀ। ਇਹ ਭਾਗ 2 ਅਧਿਆਏ ਤੋਂ ਲੈ ਕੇ 12 ਅਧਿਆਏ ਤੱਕ ਜਾਂਦਾ ਹੈ। ਇਸ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਯੇਸ਼ੂ ਜੀ ਕਾਨਾ ਸ਼ਹਿਰ ਵਿਖੇ ਇੱਕ ਵਿਆਹ ਦੇ ਦੌਰਾਨ ਹਾਜ਼ਰ ਹਨ। 2 ਅਧਿਆਏ ਉਸਦਾ 1 ਤੋਂ 12 ਆਇਤਾਂ ਤੱਕ। ਉਸਦਾ ਭਾਗ ਹੈ ਯੇਸ਼ੂ ਜੀ ਦੁਆਰਾ ਯਰੂਸ਼ਲਮ ਵਿਖੇ ਪਸਾ ਦੇ ਦੌਰਾਨ ਹੈਕਲ ਨੂੰ ਪਾਕ ਕਰਨਾ, 2 ਅਧਿਆਏ 13 ਆਇਤਾਂ ਤੋਂ ਲੈ ਕੇ 22 ਆਇਤਾਂ ਤੱਕ। ਅਗਲਾ ਭਾਗ ਯੇਸ਼ੂ ਜੀ ਦੁਆਰਾ ਨਿਕੋਦੇਮਸ ਨਾਲ ਗੱਲਬਾਤ ਦਾ ਕੀਤਾ ਜਾਣਾ, 2 ਅਧਿਆਏ ਉਸਦੀ 23 ਆਇਤ ਤੋਂ ਲੈ ਕੇ 3 ਅਧਿਆਏ ਉਸਦੀ 36 ਆਇਤ ਤੱਕ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਯੇਸ਼ੂ ਜੀ ਸਾਮਰੀ ਔਰਤ ਨਾਲ ਇੱਕ ਖੂਹ ਉੱਤੇ ਗੱਲਬਾਤ ਕਰਦੇ ਹਨ, ਚੌਥਾ ਅਧਿਆਇ ਉਸ ਦੀ 1 ਆਇਤ ਤੋਂ ਲੈ ਕੇ 45 ਆਇਤ ਤੱਕ। ਅਗਲਾ ਭਾਗ ਹੈ ਯੀਸ਼ੂ ਜੀ ਦੁਆਰਾ ਕਫਰਨਹੂਮ ਵਿਖੇ ਇੱਕ ਮੁਸਾਹਿਬ ਦੇ ਪੁੱਤਰ ਨੂੰ ਚੰਗਾ ਕਰਨਾ, ਚੌਥਾ ਅਧਿਆਇ 46 ਆਇਤ ਤੋਂ ਲੈ ਕੇ 54 ਆਇਤ ਤੱਕ, ਅਤੇ ਬੈਤਸੈਦਾ ਵਿਖੇ ਇੱਕ ਵਿਅਕਤੀ ਨੂੰ ਤਾਲ ਕੋਲ ਚੰਗਾ ਕਰਨਾ, 5 ਅਧਿਆਇ ਵਿੱਚ ਗਲੀਲ ਦੀ ਝੀਲ ਦੇ ਪੂਰਬ ਵੱਲ 5,000 ਨੂੰ ਖਾਣਾ ਖਵਾਉਣਾ, 6 ਅਧਿਆਇ ਵਿੱਚ ਯੀਸ਼ੂ ਜੀ ਦੁਆਰਾ ਤੰਬੂਆਂ ਦੇ ਪਰਬ ਦੌਰਾਨ ਹੈਕਲ ਵਿੱਚ ਸਿੱਖਿਆ ਦੇਣਾ, 7 ਅਧਿਆਇ ਹੈਕਲ ਵਿੱਚ ਬਦਕਾਰੀ ਵਿੱਚ ਪਕੜੀ ਔਰਤ ਨੂੰ ਮਾਫ਼ ਕਰਨਾ, 8 ਅਧਿਆਇ ਆਖਰ ਵਿੱਚ ਯਰੂਸ਼ਲਮ ਵਿਖੇ ਇੱਕ ਜਨਮ ਦੇ ਅੰਨੇ ਦੀਆਂ ਅੱਖਾਂ ਨੂੰ ਖੋਲ੍ਹਣਾ, 9 ਅਧਿਆਇ ਵਿੱਚ। ਇਸ ਵਿੱਚ ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਚਮਤਕਾਰ ਦੀ ਲਿਖਤ, 9 ਅਧਿਆਇ 1 ਤੋਂ 7 ਆਇਤਾਂ ਤੱਕ, ਚਮਤਕਾਰ ਦੀ ਪ੍ਰਤੀਕਿਰਿਆ, 8 ਆਇਤ ਤੋਂ ਲੈ ਕੇ 41 ਆਇਤਾਂ ਤੱਕ, ਅਤੇ ਯੀਸ਼ੂ ਜੀ ਚੰਗੇ ਅਯਾਲੀ ਹਨ, 10 ਅਧਿਆਇ ਵਿੱਚ, ਅਤੇ ਬੈਤਨੀਆ ਵਿਖੇ ਯੀਸ਼ੂ ਜੀ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਜਿਵਾਉਂਦੇ ਹਨ, 11 ਅਧਿਆਇ ਵਿੱਚ। ਯਹੂਦੀਆਂ ਅਤੇ ਯੂਨਾਨੀਆਂ ਦੀ ਯੀਸ਼ੂ ਸਾਹਮਣੇ ਗਵਾਹੀ, 12 ਅਧਿਆਇ ਵਿੱਚ। ਬੈਤਨੀਆ ਵਿਖੇ ਖਾਣੇ ਲਈ ਆਉਣਾ, ਉਸ ਤੋਂ ਬਾਅਦ ਯਰੂਸ਼ਲਮ ਵਿੱਚ ਹੰਝੂਆਂ ਭਰਿਆ ਦਾਖਲਾ, ਅਤੇ ਯੂਨਾਨੀਆਂ ਕੋਲ ਆਉਣਾ, ਆਪਣੀ ਘੜੀ ਕੋਲ ਆਉਣਾ, ਅਤੇ ਜਨਤਕ ਸੇਵਾ ਦੀ ਸਮਾਪਤੀ। ਆਖਰ ਚ ਦੇਖਦੇ ਹਾਂ ਆਪਣੇ ਚੇਲਿਆਂ ਸਾਹਮਣੇ ਯੀਸ਼ੂ ਜੀ ਦੀ ਗਵਾਹੀ, ਉੱਪਰਲੇ 44 ਵਿਚਲਾ ਉਪਦੇਸ਼, 13 ਅਧਿਆਇ ਤੋਂ ਲੈ ਕੇ 17 ਅਧਿਆਇ ਤੱਕ। ਆਪਣੇ ਚੇਲਿਆਂ ਦੇ ਪੈਰ ਧੋਣੇ, 13 ਅਧਿਆਇ। ਆਪਣੇ ਚੇਲਿਆਂ ਨੂੰ ਦਿਲਾਸਾ ਦੇਣਾ, 14 ਅਧਿਆਇ। ਸੱਚੀ ਦਾਖਲਤ ਅਤੇ ਟਹਿਣੀਆਂ, 15 ਅਧਿਆਇ। ਅਤੇ ਅਸੀਂ ਦੇਖਦੇ ਹਾਂ ਪਵਿੱਤਰ ਆਤਮਾ ਦਾ ਵਾਅਦਾ, 16 ਅਧਿਆਇ। ਇਸ ਦੇ ਬਾਅਦ ਅਸੀਂ ਦੇਖਦੇ ਹਾਂ ਸੰਸਾਰ ਵਿੱਚ ਗਵਾਹੀ, 18 ਅਧਿਆਇ ਤੋਂ ਲੈ ਕੇ 20 ਅਧਿਆਇ ਵਿੱਚ। ਅਤੇ ਆਖਰ ਵਿੱਚ ਅਸੀਂ ਦੇਖਦੇ ਹਾਂ ਗੋਲਗੋਥਾ ਵਿਖੇ ਯੀਸ਼ੂ ਜੀ ਦੀ ਮੌਤ ਅਤੇ ਯੂਸਫ ਦੀ ਕਬਰ ਵਿੱਚ ਦਫਨਾਉਣਾ, 19 ਅਧਿਆਇ। ਆਖਰੀ ਹਿੱਸਾ ਪ੍ਰਭੂ ਜੀ ਦਾ ਤੇਜ, ਇਹ 21 ਅਧਿਆਇ ਵਿੱਚ ਹੈ। ਅਤੇ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਸ ਦੀ ਇੱਕ ਹੋਰ ਰੂਪਰੇਖਾ ਜੋ ਬਣਾਈ ਜਾ ਸਕਦੀ ਹੈ ਉਹ ਸਭ ਤੋਂ ਪਹਿਲਾਂ ਚਾਨਣ 1 ਤੋਂ 12 ਅਧਿਆਇ, ਪ੍ਰੇਮ 13 ਤੋਂ 17 ਅਧਿਆਇ, ਅਤੇ ਜੀਵਨ 18 ਤੋਂ 21 ਅਧਿਆਇ ਵਿੱਚ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।